ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਰਚਨਾ ਹੈ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਪ੍ਰਸੰਗ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸਤਵਾਂ ਹੈ ਗੁਰੂ ਲਾ ਦੋਰੇ। ਸਤਸੰਗ ਦੀ ਚਹਿਲ ਪਹਿਲ ਵਾਲਾ ਗੋਇੰਦਵਾਲ ਚੁੱਪ ਚਾਪ ਹੋ ਗਿਆ ਹੈ। ਹਾਰ ਵਿੱਚ ਵਿਜਈ ਸਤਿਗੁਰੂ ਜੀ ਤਾਂ ਉਸ ਰਾਤ ਵਿਦਾ ਹੋ ਗਏ ਸਨ। ਜਿੱਤ ਵਿੱਚ ਹਾਰ ਲੈ ਕੇ ਦੋ ਚਾਰ ਦਿਨ ਸਵਾਦ ਰੱਖ ਕੇ ਦਾਤੂ ਜੀ ਵੀ ਵਿਦਾ ਹੋ ਗਏ। ਗੋਇੰਦਵਾਲ ਵਿੱਚ ਘਰ ਘਰ ਸ਼ੋਕ ਹੈ, ਪਰਿਵਾਰ ਵਿੱਚ ਦਿਲ ਪੀੜਾ ਹੈ। ਢੂੰਡ ਲਈ ਦੂਰ ਨੇੜੇ ਸਾਖ ਸੰਬੰਧੀ ਗਏ ਹਨ। ਸਿੱਖਾਂ ਵਿੱਚ ਮਹਾਨ ਵਿਯੋਗ ਅਤੇ ਬਿਰਹਾ ਹੈ। ਕਈ ਜੋ ਉਸ ਵੇਲੇ ਦੀਵਾਨ ਵਿੱਚ ਸਨ, ਹੁਣ ਸਿਰ ਧੁਣਦੇ ਹਨ ਕਿ ਸਾਡਾ ਫਰਜ਼ ਸੀ ਕਿ ਉਸ ਵੇਲੇ ਸਤਿਗੁਰੂ ਜੀ ਨੂੰ ਲੱਤ ਮਾਰਨ ਵਾਲੇ ਨੂੰ ਭੋਏ ਪਟਕਦੇ ਅਤੇ ਕੀਤੀ ਦਾ ਸਵਾਦ ਚਖਾ ਦਿੰਦੇ। ਉਹ ਜਾਣੇ ਜੇ ਗੁਰੂ ਜੀ ਗੁੱਸੇ ਹੁੰਦੇ ਤਾਂ ਚੱਲ ਲੈਂਦੇ, ਸ਼ਰਾਬ ਦਿੰਦੇ ਤਾਂ ਸਹਿ ਲੈਂਦੇ, ਪਰ ਗੁਰੂ ਹੱਤਕ ਨਾ ਸਹਾਰਦੇ ਅਤੇ ਗੁਰੂ ਨਾ ਲੋਭ ਕਰ ਬੈਠਦੇ। ਕਈ ਨੇੜੇ ਨੇੜੇ ਭਾਲਾਂ ਕਰ ਮੁੜੇ ਹਨ, ਹੁਣ ਸਾਰੇ ਇਕੱਠੇ ਹੋ ਕੇ ਵਿਚਾਰਾਂ ਕਰ ਰਹੇ ਹਨ। ਕਈ ਸਮਝਦੇ ਹਨ ਕਿ ਅੰਤਰ ਧਿਆਨ ਹੋ ਗਏ ਹਨ, ਕਈ ਸਮਝਦੇ ਹਨ ਕਿ ਦੂਰ ਕਿਸੇ ਦੇਸ਼ ਚਲੇ ਗਏ ਹਨ। ਕਈ ਸੋਚਾਂ ਮਗਰੋਂ ਅੰਤ ਇਹ ਨਿਸ਼ਚੇ ਠਹਿਰੀ ਕਿ ਭਾਈ ਬੁੱਢੇ ਪਾਸ ਚਲੀਏ, ਉਸਨੂੰ ਵਰ ਹੈ ਕਿ ਤੈਥੋਂ ਕਦੇ ਓਲੇ ਨਹੀਂ ਹੋਵਾਂਗੇ। ਇਉਂ ਵਿਚਾਰ ਕੇ ਕੁਛ ਸੱਜਣ ਗਏ। ਭਾਈ ਬੁੱਢਾ ਸੰਗਤ ਨੂੰ ਬੜੇ ਆਦਰ ਨਾਲ ਮਿਲਿਆ, ਸਾਰੀ ਵਾਰਤਾ ਦਰਦ ਨਾਲ ਸੁਣੀ, ਫਿਰ ਗੁਰੂ ਪ੍ਰੇਮ ਵਿੱਚ ਨਿਮਗਨ ਹੋ ਗਿਆ। ਫਿਰ ਨੈਣ ਖੋਲੇ ਤੇ ਕਿਹਾ, ਚਲੋ ਭਾਈ ਗੋਇੰਦਵਾਲ ਚਲੀਏ। ਇਉਂ ਆਖ ਕੇ ਟੁਰ ਪਏ ਅਤੇ ਗੋਇੰਦਵਾਲ ਪਹੁੰਚ ਕੇ ਸਭ ਕੁਛ ਤੱਕਿਆ ਅਤੇ ਸਾਰੇ ਵੇਰਵੇ ਸੁਣੇ। ਸ੍ਰੀ ਬੁੱਢਾ ਜੀ ਕਰਾਮਾਤ ਦੱਸਣੀ ਨਹੀਂ ਚਾਹੁੰਦੇ, ਗੁਰੂ ਰਜ਼ਾ ਲੋਪ ਹੋਣੇ ਦੀ ਹੈ, ਉਸ ਵਿੱਚ ਦਖਲ ਨਹੀਂ ਦੇਣਾ ਚਾਹੁੰਦੇ। ਸੰਗਤ ਪ੍ਰੇਮ ਵਿੱਚ ਬੇਹਬਲ ਹੈ, ਉਸਦਾ ਦੁੱਖ ਵੀ ਸਹਾਰ ਨਹੀਂ ਸਕਦੇ। ਸਭ ਵਿਚਾਰਾਂ ਵਿਚਾਰ ਕੇ ਬੁੱਢਾ ਜੀ ਨੇ ਵਿਉਂਤ ਕੀਤੀ ਕਿ ਜਿਸ ਘੋੜੀ ਨੇ ਗੁਰੂ ਬਿਨਾਂ ਕਿਸੇ ਨੂੰ ਆਪਣੇ ਉੱਪਰ ਅਸਵਾਰ ਨਹੀਂ ਹੋਣ ਦਿੱਤਾ, ਇਹ ਘੋੜੀ ਆਪਣੇ ਅਗਿਆਤ ਗਿਆਨ ਵਿੱਚ ਜਾਣਦੀ ਹੈ ਕਿ ਗੁਰੂ ਕਿੱਥੇ ਹੈ। ਘੋੜੀ ਗੁਰੂ ਕੇ ਮਨ ਨਾਲ ਇੱਕ ਸਵਰ ਹੈ, ਇਹ ਰਾਸ ਦੇ ਇਸ਼ਾਰੇ ਨਹੀਂ, ਇਹ ਗੁਰੂ ਕੇ ਮਨੋ ਸੰਕਲਪ ਨਾਲ ਗੁਰੂ ਜੀ ਨੂੰ ਮੰਜ਼ਿਲ ਲਿਜਾਉਂਦੀ ਰਹੀ ਹੈ। ਇਹ ਹੈ ਜੋ ਗੁਰਦੁਆਰੇ ਲੈ ਜਾਏਗੀ, ਇਹੋ ਹੈ ਮੇਰੀ ਜਾਂਚ ਗੁਰੂ ਜੀ ਨੂੰ ਜਿੱਥੇ ਛੋੜ ਆਈ ਹੈ। ਸੋ ਅਰਦਾਸਾ ਸੋਧ ਕੇ ਘੋੜੀ ਨੂੰ ਨਵਾ ਤੁਆ, ਜੀਨ ਪੁਆ, ਸ਼ਿੰਗਾਰ ਸੁਆਰ ਕੇ ਰਾਸਾਂ ਹਨੇ ਨਾਲ ਢਿੱਲੀਆਂ ਬੰਨ ਕੇ ਖੁੱਲ੍ਹਾ ਛੱਡ ਦਿੱਤਾ। ਘੋੜੀ ਇੱਕ ਪਾਸੇ ਟੁਰ ਪਈ, ਮਗਰ ਢੁੰਡਾਊ ਸੰਗਤ ਸ਼ਬਦ ਗਾਇਨ ਕਰਦੀ ਟੁਰ ਪਈ। ਘੋੜੀ ਟੁਰੀ ਗਈ, ਅੰਤ ਇਹ ਸੰਗਤ ਨੂੰ ਬਾਸਰ ਕੇ ਲੈ ਗਈ। ਉੱਥੇ ਪਿੰਡੋ ਬਾਹਰ ਹੀ ਇੱਕ ਮਕਾਨ ਦੇ ਕੋਲ ਵਾਰ ਅੱਪੜ ਕੇ ਖੜੋ ਗਈ। ਜੇ ਇੱਕ ਦੋ ਕਦਮ ਅੱਗੇ ਜਾਵੇ ਤਾਂ ਫਿਰ ਉੱਥੇ ਹੀ ਆ ਖੜੋਵੇ। ਸੰਗਤ ਉੱਥੇ ਇੱਧਰ ਉੱਧਰ ਤੱਕੇ, ਕੋਈ ਨਿਸ਼ਾਨ ਸਤਿਗੁਰੂ ਜੀ ਦਾ ਦ੍ਰਿਸ਼ਟੀ ਨਾ ਪਵੇ। ਹੁਣ ਭਾਈ ਬੁੱਢਾ ਜੀ ਨੇ ਉਸ ਮਕਾਨ ਦੀ ਬਾਹਰਲੀ ਵਲਗਨ ਦੀ ਪਰਿਕਰਮਾ ਕੀਤੀ ਤਾਂ ਇੱਕ ਦਰ ਲੱਭਾ ਜੋ ਬੰਦ ਸੀ। ਉਸ ਦਰ 'ਤੇ ਮਹੀਨ ਅੱਖਰਾਂ ਵਿੱਚ ਲਿਖਿਆ ਹੋਇਆ ਸੀ, ਜੇ ਕੋਈ ਇੱਥੇ ਆ ਕੇ ਇਹ ਦਰ ਖੋਲ੍ਹੇਗਾ ਉਹ ਸਾਡਾ ਸਿੱਖ ਨਹੀਂ ਹੋਵੇਗਾ, ਅਸੀਂ ਉਸਦੇ ਗੁਰੂ ਨਹੀਂ ਰਹਾਂਗੇ। ਸੰਗਤ ਆਸ਼ਾ ਵਿੱਚ ਉਮਗਦੀ ਇਹ ਪੜ੍ਹ ਕੇ ਨਿਰਾਸ਼ ਹੋ ਖੜੋਤੀ। ਇਤਨਾ ਯਤਨ ਕਰਕੇ ਜੇ ਗੁਰੂ ਲੱਭਾ ਤਾਂ ਭਾਗ ਜਾਗੇ, ਪਰ ਦਰਸ਼ਨ ਦੀ ਦਾਤ ਮੰਨੇ ਹੈ। ਆਹੋ ਸਾਡੇ ਕਲਯੁਗੀ ਜੀਵਾਂ ਦੇ ਭਾਗ। ਭਾਈ ਬੁੱਢਾ ਦੱਸ ਹੁਣ ਸਾਡੇ ਜੀਵਨ ਦਾ ਕੀ ਹੱਜ ਹੈ, ਜਿਸ ਨਾਲ ਸਤਿਗੁਰੂ ਇੰਨਾ ਉਦਾਸ ਹੈ ਕਿ ਦਰਸ਼ਨ ਦਾਤ ਹੀ ਮੰਨੇ ਹੋ ਗਈ ਹੈ। ਤਾਂ ਬੁੱਢੇ ਨੇ ਸੰਗਤ ਦੀ ਤੀਬਰ ਪ੍ਰੇਮਈ ਦਸ਼ਾ ਦੇਖ ਕੇ ਕਿਹਾ, ਭਾਈ ਸੱਜਣੋ ਨਿਰਾਸ਼ ਨਾ ਹੋਵੋ, ਹੁਣ ਬਿਰਹੇ ਵਿੱਚੋਂ ਗੁਰੂ ਕੇ ਲਾਡ ਵਿੱਚ ਆ ਜਾਓ। ਗੁਰੂ ਮਾਤਾ ਪਿਤਾ ਜੋ ਹੋਇਆ ਮਾਪੇ ਬਖਸ਼ਿੰਦ ਹੁੰਦੇ ਹਨ, ਗੁਰੂ ਕੀ ਆਗਿਆ ਦਰਵਾਜ਼ਾ ਖੋਲ੍ਹਣ ਜਾਂ ਭੰਨਣ ਦੀ ਨਹੀਂ। ਪਰ ਇਹ ਆਗਿਆ ਤਾਂ ਨਹੀਂ ਲਿਖੀ ਕਿ ਹੋਰ ਕਿਸੇ ਥਾਵੇਂ ਕੰਧ ਵਿੱਚ ਸੰਨ ਵੀ ਕੋਈ ਨਾ ਲਾਵੇ। ਮਨ ਨਾਲ ਸਰੀਰ ਨਾਲ ਸੰਨਾ ਮਾਰਦੇ ਹੀ ਰਹੀਦਾ ਹੈ। ਗੁਰੂ ਦਰਸ਼ਨਾਂ ਲਈ ਸੰਨ ਲਾ ਲਈਏ ਤਾਂ ਕੀ ਹੋਇਆ, ਤੁਸੀਂ ਖੜ੍ਹੇ ਰਹੋ ਸੰਨ ਮੈਂ ਲਾ ਸਾਂ। ਸੋ ਆਓ ਲੋਕ ਪਰਲੋਕ ਦੇ ਧੰਨ ਦੀ ਯਾਤਰਾ ਕਰੀਏ। ਇਸ ਤਰ੍ਹਾਂ ਸਤਿਗੁਰੂ ਦੀ ਅਖਰੀ ਯਾਤਰਾ ਭੰਗ ਵੀ ਨਾ ਹੋ ਸੀ ਅਤੇ ਕਾਰਜ ਵੀ ਹੋ ਜਾ ਸੀ। ਸਦਾ ਬਖਸ਼ਣ ਦਾਤਾ ਜੀ ਆਸ ਹੈ ਖਫੇ ਨਹੀਂ ਹੋਣਗੇ, ਜੇ ਹੋਣਗੇ ਤਾਂ ਚਰਨੀ ਪੈ ਕੇ ਖਿਮਾ ਮੰਗਾਂਗੇ। ਸਦਬਖਸ਼ਣ ਗੁਰੂ ਦਾ ਬਿਰਧ ਹੈ ਅਤੇ ਬਖਸ਼ੇਗਾ। ਜੇ ਸਤਿਗੁਰੂ ਨੇ ਨਾ ਬਖਸ਼ਿਆ ਤਾਂ ਮੈਂ ਸੰਗਤ ਦੇ ਸੁੱਖ ਤੋਂ ਸਦਕੇ ਦਰ ਪਿਆ ਰਹਾਂਗਾ। ਇਹ ਵਿਉਂਤ ਕਰਕੇ ਸੰਦੇਵਾ ਮੰਗਵਾ ਕੇ ਪੂਰਬ ਦੇ ਪਾਸੇ ਬਾਬੇ ਨੇ ਸੰਨ ਲਾ ਦਿੱਤੀ। ਬੜੇ ਮਲਕੜੇ ਇੱਕ ਇੱਕ ਕਰਕੇ ਹਰ ਇੱਟ ਖਿੱਚੀ, ਕੋਈ ਹੱਥ ਪਰ ਚੌੜਾ ਅਤੇ ਡੇਢ ਹੱਥ ਲੰਮਾ ਪਾੜ ਜਦ ਬਣ ਗਿਆ ਤਾਂ ਸਿੱਖੀ ਦੇ ਰਾਖੇ ਗੁਰਮੁਖ ਭਾਈ ਬੁੱਢਾ ਜੀ ਲਿਫ ਕੇ ਅੰਦਰ ਲੰਘੇ ਅਤੇ ਪ੍ਰਣਾਮ ਕਰਦੇ ਰੂੰਹ ਦੇ ਗੋੜੇ ਵਾਂਗੂੰ ਟਿਕ ਗਏ। ਕੀ ਦੇਖਦੇ ਹਨ ਕਿ ਸਤਿਗੁਰੂ ਜੀ ਅਗਾਧ ਸਮਾਧ ਵਿੱਚ ਲੀਨ ਹੋਏ ਬਿਰਾਜ ਰਹੇ ਹਨ। ਚੁਫੇਰੇ ਸ਼ਾਂਤ ਸ਼ਾਂਤ ਪ੍ਰਭਾਵ ਛਾ ਰਿਹਾ ਹੈ। ਨਿੰਮੇ ਨਿੰਮੇ ਚਾਨਣੇ ਵਿੱਚ ਆਤਮ ਪ੍ਰਭਾ ਦਿਵਤ ਹੈ। ਟਿਕਾਵ ਦਾ ਅਸਰ ਐਸਾ ਹੈ ਕਿ ਬ੍ਰਿਜ ਜੀ ਦੇ ਆਪਣੇ ਨੈਣ ਵੀ ਜੁੜ ਗਏ ਅਤੇ ਲੀਨਤਾ ਮੱਲੋ ਮੱਲੀ ਸੁਰਤ ਨੂੰ ਘੁੱਟਣ ਲੱਗ ਗਈ। ਕੋਈ ਕੱਚੀ ਘੜੀ ਇਸ ਰੰਗ ਰਹਿ ਕੇ ਫਿਰ ਉਪਕਾਰ ਯਾਦ ਆਇਆ ਕਿ ਸੰਗਤ ਬਾਹਰ ਖੜੀ ਵਿਆਕੁਲ ਹੈ। ਫਿਰ ਨਮਸਕਾਰ ਕੀਤੀ ਅਤੇ ਚਰਨ ਕਮਲਾਂ ਨੂੰ ਅਦਬ ਅਤੇ ਪਿਆਰ ਨਾਲ ਹੱਥ ਲਾਏ। ਹੱਥ ਲੱਗਣ ਤੋਂ ਮਗਰੋਂ ਨੈਣ ਸੋਹਣੇ ਸੋਹਣੇ ਬੰਦ ਨੈਣ ਖੁੱਲ੍ਹੇ। ਨਜ਼ਰ ਪਈ ਪਿਆਰੇ ਪਰਮ ਪਿਆਰੇ ਸਿੱਖ 'ਤੇ, ਪਛਾਣਿਆ ਅਤੇ ਮੁਸਕਰਾਏ। ਹਾਂ ਵਾਕ ਹੋਇਆ ਭਾਈ ਬੁੱਢਾ ਸਿੱਖੀ ਦੇ ਥੰਮ, ਤੁਸੀਂ ਹੈ ਤੁਸੀਂ, ਅਤੇ ਫਿਰ ਮੁਸਕਰਾ ਕੇ ਨੈਣ ਮੀਟ ਲਏ। ਬੁੱਢਾ, ਹੇ ਕਲਯੁਗ ਦੇ ਤਾਰਕ, ਨਾਮ ਜਹਾਜ਼ ਦੇ ਖੇਵਟ ਗੁਰੂ, ਖਿਮਾ 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 ਤ੍ਰਾਹੇ ਮਾਂ ਦਾਤਾ। ਸੰਗਤਾਂ ਗੁਰੂ ਬਿਰਹੋਂ ਵਿੱਚ ਵਿਆਕੁਲ ਹਨ, ਸੰਗਤ ਦਾ ਦੁੱਖ ਦੇਖ ਨਹੀਂ ਹੋਇਆ। ਹਾਂ ਤਾਂ ਭੁੱਲਣ ਹਾਰ, ਪਰ ਲਿਖੀ ਆ ਗਿਆ ਭੰਗ ਨਹੀਂ ਕੀਤੀ। ਦਾਤਾ ਦਰਵਾਜ਼ਾ ਉਸੇ ਤਰ੍ਹਾਂ ਬੰਦ ਹੈ। ਮੈਂ ਪਿੰਡ ਰਹਿਣੇ ਵਾਲਾ, ਸੰਨਾਂ ਲਾਉਣੀਆਂ ਮੇਰੇ ਕਈ ਵੀਰ ਜਾਣਦੇ ਹਨ, ਦੂਜੇ ਪਾਸਿਓਂ ਸੰਨ ਪਾੜ ਕੇ ਹਜ਼ੂਰੀ ਹਾਜ਼ਰ ਹੋਇਆ ਹਾਂ। ਦਸਮ ਦੁਆਰ ਵਿੱਚ ਛੱਪੀ ਬੈਠੀ ਆਤਮ ਵਸਤੂ ਨੂੰ ਇੜਾ ਪਿੰਗਲਾਂ ਦੇ ਦਰਵਾਜ਼ੇ ਛੱਡ ਕੇ ਸੁਖਮਨਾਂ ਨੂੰ ਸੰਨ ਲਾ ਅੰਦਰ ਆਪ ਵੜਨ ਦੀ ਦਲੇਰੀ ਕੀਤੀ ਹੈ। ਬਖਸ਼ ਲਓ, ਜਿਵੇਂ ਕਰਤਾ ਪੁਰਖ ਸੁਖਮਨਾਂ ਦੀ ਸੰਨ ਪਾੜ ਕੇ ਦਰਾਇਆਂ ਨੂੰ ਬਖਸ਼ ਮਿਲਾਉਂਦਾ ਹੈ, ਤਿਵੇਂ ਹੇ ਜੋਤੀ ਸਰੂਪ ਜੀ ਮੇਲ ਲਓ, ਮੇਲ ਲਓ। ਤੁਸੀਂ ਉਹ ਹੋ, ਉਹ ਹੋ, ਹਾਂ ਉਹ ਹੋ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਸਤਿਗੁਰੂ ਮੁਸਕੁਰਾਏ, ਫਿਰ ਬੋਲੇ, ਗੁਰੂ ਨਾਨਕ ਦੇਵ ਦੇ ਤਾਰੇ, ਤੇਰਾ ਕੀਤਾ ਕੁਸ਼ਲ ਹੈ, ਪਰ ਦੇਖ ਗੁਰੂ ਅੰਗਦ ਦੇਵ ਦੇ ਹੁਕਮ ਨਾਲ ਗੋਇੰਦਵਾਲ ਟਿੱਕੇ। ਉਸ ਗੁਰੂ ਦੇ ਸੁੱਤ ਦੇ ਹੁਕਮ ਵਿੱਚ ਕੇ ਉਸਦੇ ਹਿਰਦੇ ਸ਼ਾਂਤੀ ਵਰਤੇ, ਇਸ ਲਈ ਨਿਜ ਸ਼ਾਂਤੀ ਸਰੋਵਰ ਵਿੱਚ ਆ ਨਿਮਗਨੇ ਹਾਂ। ਤੁਸਾਂ ਕਾਸ ਨੂੰ ਖੇਚਲ ਕੀਤੀ। ਭਾਈ ਬਿਰਜ ਜੀ, ਸੰਗਤ ਦੀ ਪੀੜਾ ਸਹੀ ਨਹੀਂ ਗਈ। ਗੁਰੂ ਕਾ ਹੁਕਮ ਵੀ ਆਪ ਨੂੰ ਪੰਥ ਕਰਨੇ ਦਾ ਹੈ। ਗੁਰੂ ਸੁੱਤ ਨੇ ਗੁਰੂ ਹੁਕਮ ਵਿੱਚ ਆਗਿਆ ਨਹੀਂ ਕੀਤੀ, ਉਸਨੇ ਗੁਰੂ ਹੁਕਮ ਦੀ ਉਲੰਘਣਾ ਕੀਤੀ ਹੈ। ਆਪ ਨਿਰਵੈਰ ਹੋ, ਅਸੰਗ ਹੋ, ਨਿਰਲੇਪ ਹੋ, ਕੋਈ ਪਕੜ ਨਹੀਂ ਆਪ ਨੂੰ। ਪਰ ਦਾਤਾ, ਆਪ ਦਾ ਸਰੂਪ ਅਸੰਗ ਹੀ ਨਹੀਂ, ਦਾਤਾ ਵੀ ਹੈ। ਆਪ ਦੇ ਸਿਰ ਦਾਨ ਦੇਣ ਦਾ ਹੁਕਮ ਹੈ। ਬਾਹਰ ਸੰਗਤ ਪੀੜਿਤ ਹੋਈ ਹਾਜ਼ਰ ਖੜੀ ਹੈ। ਗੋਇੰਦਵਾਲ ਦੇ ਚੌਧਰੀ, ਮਰਵਾਹਾ, ਆਪ ਸਾਰੇ ਆਏ ਖੜੇ ਹਨ। ਆਪ ਨੇ ਅਸੰਗ ਅਤੇ ਨਿਰਲੇਪ ਹੁੰਦਿਆਂ ਹੋਇਆਂ ਵੀ ਇਹਨਾਂ ਦੀ ਭਾਉ ਬਾਧਾ ਹਰਨੀ ਹੈ। ਹੇ ਗੁਰੂ ਨਾਨਕ, ਬੌੜੀ ਕਰੋ। ਹੁਣ ਸਤਿਗੁਰੂ ਜੀ ਨੇ ਭਾਈ ਜੀ ਵੱਲ ਇੱਕ ਅਚਰਜ ਪਾਵਾਂ ਵਾਲੀ ਡੂੰਘੀ ਨਜ਼ਰ ਪਾਈ ਅਤੇ ਬੋਲੇ, ਗੁਰੂ ਕੇ ਪਿਆਰੇ ਸਿੱਖੀ ਦੇ ਮੁਹਾਣੇ, ਤੇਰੀ ਰਜ਼ਾ, ਗੁਰਮੁਖ ਦੀ ਰਜ਼ਾ, ਲੈ ਆਓ ਗੁਰੂ ਅੰਗਦ ਦੇਵ ਜੀ ਦੀ ਪਿਆਰੀ ਸੰਗਤ ਨੂੰ। ਸ੍ਰੀ ਪਵਿੱਤਰ ਬਿਰਜ ਜੀ ਉੱਠੇ, ਸੰਗਤ ਨੂੰ ਆਵਾਜ਼ ਦਿੱਤੀ, ਗੁਰੂ ਕੀ ਆਗਿਆ ਹੋ ਗਈ, ਆਓ ਲੰਘ ਆਓ। ਆਗਿਆ ਸੁਣ ਕੇ ਇੱਕ ਇੱਕ ਕਰਕੇ ਸਿੱਖ ਸੰਨ ਦੇ ਵਿਚਲੀ ਲੰਘ ਲੰਘ ਕੇ ਆਏ, ਚਰਨ ਕਮਲ ਪਰਸੇ। ਮਨ ਦੀ ਤਪਤ ਅਤੇ ਬਿਰਹੇ ਦੀ ਉਸੰਤਾ ਸੀਤਲ ਹੋਈ, ਧੰਨ ਧੰਨ ਦੀ ਗੁੰਜਾਰ ਲੱਗ ਗਈ। ਇਉਂ ਚੰਦ ਦੁਆਲੇ ਗੁਰਸਿੱਖਾਂ ਦੇ ਤਾਰਾ ਗਣ ਦਾ ਹਾਲਾ ਸੱਜ ਗਿਆ ਅਤੇ ਧੰਨ ਗੁਰੂ ਮਗਰੋਂ ਧੰਨ ਭਾਈ ਬੁੱਢਾ ਦੀ ਆਵਾਜ਼ ਆਈ, ਧੰਨ ਭਾਈ ਬੁੱਢਾ ਜਿਨ ਗੁਰੂ ਲੱਦਾ। ਪਰ ਉਸ ਸਿੱਖੀ ਦੀ ਅਵਧੀ ਬਾਬੇ ਨੇ ਕਿਹਾ, ਦਾਸ ਨੇ ਕੀ ਕੀਤਾ ਹੈ, ਇੱਥੇ ਗੁਰੂ ਦੇ ਦਰ ਤੱਕ ਤਾਂ ਗੁਰੂ ਘੋੜੀ ਲੈ ਆਈ ਹੈ ਸਾਰਿਆਂ ਨੂੰ। ਮੈਂ ਤਾਂ ਸੰਨ ਪਾਣਨ ਦੀ ਗੁਸਤਾਖੀ ਹੀ ਕੀਤੀ ਹੈ। ਇਸ ਪਰ ਸਤਿਗੁਰੂ ਨੇ ਸੋਹਣੇ ਭਾਈ ਬ੍ਰਿਧ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਅਤੇ ਵਾਕ ਕੀਤਾ, ਤੂੰ ਸੰਗਤ ਦਾ ਖੇਵਟ ਹੈ, ਤੂੰ ਭਉਜਲ ਤੋਂ ਪਾਰ ਕਰਨ ਹਾਰ, ਸਿੱਖੀ ਦੀ ਅਵਧੀ, ਤੇਰਾ ਨਾਮ ਸਿੱਖੀ ਦਾ ਸਿਤਾਰਾ। ਕਵੀ ਜੀ ਨੇ ਐਵ ਲਿਖਿਆ ਹੈ, ਇਹ ਸੰਗਤ ਕੋ ਬੋਇਥ ਪਾਰਾ, ਭਉਜਲ ਤੇ ਕਰ ਹੈ ਨਿਸਤਾਰਾ, ਸਿੱਖ ਅਵਧ ਨਾ ਇਸਤੇ ਪਰੇ, ਨਾਮ ਲਏ ਗਨ ਬਿਗਨ ਸੁਹਾਰੇ। ਸੰਗਤ ਨੇ ਹੁਣ ਵਾਰ ਵਾਰ ਤੀਬਰ ਪ੍ਰੇਮ ਨਾਲ ਗੋਇੰਦਵਾਲ ਚੱਲਣੇ ਲਈ ਬੇਨਤੀਆਂ ਕੀਤੀਆਂ। ਭਾਈ ਬੁੱਢੇ ਨੇ ਬਹੁਤੀ ਬਿਨੈ ਉਚਾਰੀ। ਗੋਇੰਦਵਾਲ ਦੇ ਚੌਧਰੀ ਦੇ ਮਰਵਾਹਾਂ ਵੀ ਮਗਰ ਆਏ ਸਨ, ਸਭ ਨੇ ਬੇਨਤੀ ਕੀਤੀ, ਤਾਂ ਦਇਆ ਨਿਧ ਜੀ ਅਗਲੇ ਦਿਨ ਉਸੇ ਘੋੜੀ 'ਤੇ ਚੜ੍ਹ ਕੇ ਫਿਰ ਗੋਇੰਦਵਾਲ ਆ ਗਏ ਅਤੇ ਉਹ ਸਾਮਾਨ ਵਾਹਿਗੁਰੂ ਦੇ ਕੀਰਤਨ ਦੇ ਅਤੇ ਨਾਮ ਉਚਾਰ ਦੇ ਮੰਗਲ ਫਿਰ ਗੋਇੰਦਵਾਲ ਵਿੱਚ ਹੋਣ ਲੱਗ ਪਏ। ਭਾਈ ਬੁੱਢਾ ਜੀ ਕੁਛ ਦਿਨ ਰਹਿ ਕੇ ਆ ਗਿਆ ਲੈ ਕੇ ਆਪਣੇ ਘਰ ਗਏ। ਸੰਗਤਾਂ ਦੂਰੋਂ ਦੂਰੋਂ ਦਰਸ਼ਨਾਂ ਨੂੰ ਆਉਣ ਲੱਗ ਪਈਆਂ। ਦਾਤੂ ਜੀ ਆਪਣੀ ਬੇਅਦਬੀ ਦੇ ਪ੍ਰਯੋਜਨ ਦੀ ਅਸਫਲਤਾ ਤੋਂ ਘਰੇ ਹੀ ਟਿੱਕੇ ਰਹੇ ਅਤੇ ਲਾਜ ਨੇ ਫਿਰ ਨਹੀਂ ਕੁਛ ਕਰਨ ਦਿੱਤਾ। ਜੇ ਕਦੇ ਫੁਰਨਾ ਜਾ ਕੇ ਬਖਸ਼ਾਉਣ ਦਾ ਹੁੰਦਾ ਵੀ ਤਾਂ ਲੋਕ ਲਾਜ ਰੋਕ ਲੈਂਦੀ। ਅੰਤ ਦਾਤੂ ਜੀ ਨੇ ਗੁਰੂ ਅਰਜਨ ਦੇਵ ਜੀ ਤੋਂ ਇਹ ਭੁੱਲ ਬਖਸ਼ਵਾਈ ਸੀ ਤਾਂ ਲੱਤ ਵੱਲ ਹੋਈ ਸੀ। ਅੱਠਵਾਂ ਹੈ ਪਾਰੋ ਨਵਾਬ। ਜਿਵੇਂ ਬਸੰਤ ਰੁੱਤ ਵਿੱਚ ਕਿਰਨੇ ਦੇ ਫੁੱਲ ਖਿੜਦੇ ਹਨ, ਸੁਗੰਧੀ ਦੂਰ ਦੂਰ ਤੱਕ ਲਪਟਾ ਮਾਰਦੀ ਹੈ, ਸਤਿਗੁਰੂ ਦਾ ਯਸ਼ ਹੁਣ ਹੋਰ ਸਵਾਇਆ ਹੋ ਫੈਲਿਆ। ਸੰਗਤਾਂ ਦੀ ਆਵਾਜਾਈ ਬਹੁਤ ਵੱਧ ਗਈ ਅਤੇ ਸਤਸੰਗ ਦਾ ਮੰਡਲ ਗੋਇੰਦਵਾਲ ਵਿੱਚ ਗਹਿਬਰ ਭਰਿਆ ਲੱਗ ਪਿਆ। ਸ੍ਰੀ ਗੁਰੂ ਅੰਗਦ ਦੇਵ ਜੀ ਪਾਸ ਪਾਰੋ ਨਾਮੇ ਇੱਕ ਪ੍ਰੇਮੀ ਡੱਲੇ ਤੋਂ ਆਏ ਸੀ। ਡੱਲਾ ਬਿਆਸਾਂ ਤੋਂ ਪਾਰ ਇੱਕ ਪਿੰਡ ਹੈ। ਭਾਈ ਪਾਰੋ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਹੰਸ ਪਰਮ ਹੰਸ ਦੇ ਲੱਛਣ ਪੁੱਛੇ ਸਨ ਅਤੇ ਤਦ ਤੋਂ ਸਤਿਗੁਰੂ ਦਾ ਪ੍ਰੇਮੀ ਹੋ ਕੇ ਨਾਮ ਰੰਗ ਵਿੱਚ ਰੰਗੀਂਦਾ ਆਪ ਸੱਚਮੁੱਚ ਦਾ ਪਰਮ ਹੰਸ ਹੋ ਗਿਆ ਹੋਇਆ ਸੀ। ਪਾਰੋ ਵਿੱਚ ਗੁਰੂ ਪ੍ਰੇਮ ਇਤਨਾ ਸੀ ਕਿ ਬੜੀ ਛੇਤੀ ਛੇਤੀ ਦਰਸ਼ਨਾਂ ਨੂੰ ਆਇਆ ਕਰਦਾ ਸੀ। ਜਦੋਂ ਦੂਸਰੇ ਸਤਿਗੁਰੂ ਜੀ ਨਿਜ ਧਾਮ ਨੂੰ ਪਧਾਰਨ ਲੱਗੇ ਤਾਂ ਪਾਰੋ ਨੇ ਬਿਨੈ ਕੀਤੀ, ਹੇ ਮਾਲਕ ਦਾਤਾ, ਮੈਂ ਆਪਣੇ ਬਾਕੀ ਦਿਨ ਕਿਸ ਆਧਾਰ 'ਤੇ ਬਤੀਤ ਕਰਾਂ? ਸ੍ਰੀ ਗੁਰੂ ਜੀ ਬੋਲੇ, ਪਾਰੋ ਤੈਨੂੰ ਤਾਂ ਪਰਮ ਹੰਸਤਾ ਮਿਲ ਗਈ ਹੈ, ਸਰੀਰਕ ਅਲਮ ਦੀ ਲੋੜ ਅਜੇ ਹੈ? ਪਾਰੋ, ਜੋ ਬਣਾਇਆ ਜੇ ਬਣ ਚੁੱਕਾ ਹੈ, ਪਰ ਸਰੀਰ ਹੁੰਦਿਆਂ ਪਾਵਨ ਸਰੀਰ ਦਾ ਆਸਰਾ ਜਿਸ ਆਸਰੇ ਨੇ ਸੱਚੇ ਆਸਰੇ ਕਰ ਦਿੱਤਾ ਹੈ ਛੱਡਿਆ ਨਹੀਂ ਜਾਂਦਾ। ਆਪ ਵਿਆਪਕ ਜਿਉਤੀ ਹੋ ਪਰ ਮੇਰੇ ਆਸਰਾ ਹੋ, ਆਲੰਬ ਹੋ ਪਿਆਰ ਦਾਤਾ ਜਿਉਤੀ ਹੋ। ਇਸ ਪ੍ਰਕਾਰ ਦੇ ਬਚਨ ਸੁਣ ਕੇ ਬੋਲੇ, ਪਾਰੋ ਸਾਡੇ ਅੰਤਰ ਧਿਆਨ ਹੋ ਜਾਣੇ ਪਰ ਸ੍ਰੀ ਅਮਰਦਾਸ ਜੀ ਗੁਰਗੱਦੀ 'ਤੇ ਬਿਰਾਜਣਗੇ, ਉਹ ਸਾਡਾ ਰੂਪ ਹੋਣਗੇ, ਤੂੰ ਸਾਨੂੰ ਉਹਨਾਂ ਵਿੱਚ ਅਸੀਂ ਦ੍ਰਿਸ਼ਟੀ ਪਾਵਾਂਗੇ, ਆਪਣੀ ਪ੍ਰੇਮ ਭਾਵਨਾ ਦਾ ਦਿਸਦਾ ਆਸਰਾ ਉਹਨਾਂ ਨੂੰ ਪਾਓਗੇ। ਐਸਾ ਹੀ ਹੋਇਆ। ਪਾਰੋ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰੇਮ ਵਿੱਚ ਉਸੇ ਤਰ੍ਹਾਂ ਮਗਨ ਹੋ ਗਏ। ਹਰ ਤੀਸਰੇ ਦਿਨ ਦਰਸ਼ਨ ਨੂੰ ਆਉਂਦੇ, ਘਰੋਂ ਘੋੜੀ 'ਤੇ ਚੜ੍ਹ ਕੇ ਟੁਰਦੇ ਅਤੇ ਘੋੜੀ ਸਣੇ ਦਰਿਆ ਵਿੱਚ ਠਿੱਲ ਪੈਂਦੇ, ਉਰਾਰ ਆ ਕੇ ਡੇਰੇ ਪਹੁੰਚਦੇ, ਸ੍ਰੀ ਗੁਰੂ ਜੀ ਦੇ ਦਰਸ਼ਨ ਕਰਕੇ ਕਦੇ ਅੱਧਾ ਦਿਨ ਰਹਿ ਕੇ ਫਿਰ ਉਸੇ ਘੋੜੀ 'ਤੇ ਉਸੇ ਤਰ੍ਹਾਂ ਡੱਲੇ ਨੂੰ ਚਲੇ ਜਾਂਦੇ। ਇੱਕ ਵੇਰ ਕੋਈ ਫੌਜੀ ਨਵਾਬ ਕੁਝ ਫੌਜ ਸਣੇ ਬਿਆਸਾ ਕਿਨਾਰੇ ਉਤਰਿਆ ਹੋਇਆ ਸੀ। ਉਸਨੇ ਪਾਰੋ ਨੂੰ ਡਿੱਠਾ ਕੇ ਚੜ੍ਹੇ ਦਰਿਆ ਵਿੱਚ ਕਿਕੂ ਘੋੜੀ ਸੱਟ ਕੇ ਪਾਰ ਚਲਾ ਗਿਆ ਅਤੇ ਅਗਲੇ ਦਿਨ ਫਿਰ ਉਰਾਰ ਆ ਗਿਆ ਹੈ। ਉਸਨੇ ਪਾਰੋ ਨੂੰ ਬੜੇ ਅਦਬ ਨਾਲ ਬੁਲਾਇਆ ਅਤੇ ਕਿਹਾ, ਭਾਈ ਤੂੰ ਕੋਈ ਵਲੀ ਜਾਪਦਾ ਹੈ, ਇਹ ਸ਼ੁਗਦੀ ਨੈ, ਇਸ ਤਰ੍ਹਾਂ ਘੋੜੀ ਸੱਟ ਕੇ ਬੇਖੌਫ ਪਾਰ ਕਰ ਲੈਣੀ ਕਰਾਮਾਤ ਹੈ, ਤੂੰ ਕਿਸੇ ਬੜੇ ਸਮਰੱਥ ਦਾ ਮੁਰੀਦ ਸਾਈ ਹੁੰਦਾ ਹੈ, ਜੇ ਮੇਰੀ ਟੋਹ ਸੱਚੀ ਹੈ ਤਾਂ ਸੱਚ ਦੱਸ ਤੇ ਮੈਨੂੰ ਆਪਣਾ ਖਾਦਮ ਬਣਾ ਲੈ। ਪਾਰੋ ਨੇ ਹੱਸ ਕੇ ਕਿਹਾ, ਤੇਰਾ ਟੋਹ ਠੀਕ ਹੈ ਕਿ ਮੈਂ ਖਸਮ ਵਾਲਾ ਹਾਂ ਅਤੇ ਮੇਰਾ ਖਸਮ ਸਰਬ ਸਮਰੱਥ ਹੈ। ਫੌਜੀ ਸਰਦਾਰ, ਫਿਰ ਭਾਈ ਨੇਕੀ ਖੜ ਅਤੇ ਲਾ ਲੈ ਕਦਮੀ। ਪਾਰੋ, ਜੇ ਆਪ ਦੀ ਇੱਛਾ ਹੋਵੇ ਤਾਂ ਮੈਂ ਆਪਣੇ ਮਾਲਕ ਦੀ ਖਿਦਮਤ ਵਿੱਚ ਲੈ ਚੱਲਦਾ ਹਾਂ, ਮੈਂ ਖਿਦਮਤ ਯੋਗ ਨਹੀਂ ਕਿਉਂਕਿ ਮੈਂ ਆਪ ਖਾਦਮ ਹਾਂ। ਨਵਾਬ ਨੇ ਕਿਹਾ, ਜਿਵੇਂ ਤੈਨੂੰ ਭਾਵੇ ਕਰ, ਪਰ ਮੈਨੂੰ ਲੈ ਚੱਲ, ਮੈਨੂੰ ਵੀ ਉਸ ਖਿਦਮਤ ਵਿੱਚ। ਤਾਂ ਪਾਰੋ ਨੇ ਕਿਹਾ, ਇਹ ਲਾਓ ਲਸ਼ਕਰ ਛੱਡ ਦੇ ਤਾਂ ਲੈ ਚੱਲਦਾ ਹਾਂ। ਨਵਾਬ ਨੇ ਆਪਣਾ ਮਨਸਬ ਅਤੇ ਸੈਨਾ ਦੀ ਸਰਦਾਰੀ ਪੁੱਤਰ ਦੇ ਹਵਾਲੇ ਕੀਤੀ ਅਤੇ ਕਿਹਾ ਕਿ ਬੇਟਾ, ਇਹ ਸਭ ਕੁਝ ਸੰਭਾਲ ਲਓ ਅਤੇ ਪਾਤਸ਼ਾਹ ਦੀ ਖਿਦਮਤ ਜਾ ਕਰੋ। ਮੇਰਾ ਹਾਲ ਕਹਿ ਦੇਣਾ ਅਤੇ ਅਰਜ਼ ਕਰ ਦੇਣੀ ਕਿ ਮੈਂ ਅੱਲਾਹ ਦੀ ਖਿਦਮਤ ਵਿੱਚ ਲੱਗ ਗਿਆ ਹਾਂ, ਦੁਨੀਆ ਤਰਕ ਕਰ ਦਿੱਤੀ ਹੈ, ਹੁਣ ਦੀਨ ਦੇ ਰਸਤੇ ਪੈ ਗਿਆ ਹਾਂ। ਪਾਤਸ਼ਾਹ ਮਿਹਰ ਕਰੂ ਅਤੇ ਤੈਨੂੰ ਮੇਰੇ ਮਨਸਬ 'ਤੇ ਮਨਜ਼ੂਰ ਕਰ ਲਓ, ਮੇਰੇ 'ਤੇ ਉਹ ਖੁਸ਼ ਹੈ। ਇਹ ਕਹਿ ਕੇ ਇੱਕ ਅਰੀਜ਼ਾ ਵੀ ਲਿਖ ਦਿੱਤਾ ਹੈ। ਹੁਣ ਫੌਜੀ ਮਨਸਬਦਾਰ ਨੇ ਪੁੱਤਰ ਵਿਦਾ ਕੀਤਾ ਅਤੇ ਪਾਰੋ ਦੇ ਨਾਲ ਹੋ ਕੇ ਗੁਰੂ ਅਮਰਦਾਸ ਜੀ ਦੀ ਸ਼ਰਨ ਆਇਆ। ਸਤਿਗੁਰੂ ਜੀ ਨੇ ਉਸ 'ਤੇ ਮਿਹਰ ਕੀਤੀ ਤਾਂ ਉਹ ਨਿਹਾਲ ਹੋ ਗਿਆ, ਜੈਸਾ ਕਿ ਕਵੀ ਜੀ ਨੇ ਲਿਖਿਆ ਹੈ, ਸੰਤ ਸੰਗ ਸੰਪਾਰਸ ਛੋਇਓ, ਹੋਤੋਂ ਮਨੂਰ ਸੁਕੰਚਨ ਪਇਓ, ਪਰਮਾਨੰਦ ਪਾਏ ਕਰ ਭਲੋ, ਵਿਦਾ ਹੋਏ ਪਾਰੋ ਸੰਗ ਚਲੋ। ਇਸ ਪ੍ਰਕਾਰ ਗੋਇੰਦਵਾਲ ਵਿੱਚ ਅੰਨੇ ਧਰਮਾਂ ਦੇ ਲੋਕ ਵੀ ਸਿੱਖੀ ਤਾਰਨ ਲੱਗ ਪਏ। ਸੂਚਨਾ: ਭਾਈ ਗੁਰਦਾਸ ਜੀ ਨੇ ਪ੍ਰਸਿੱਧ ਗੁਰਸਿੱਖਾਂ ਦੀ ਇੱਕ ਸੂਚੀ ਆਪਣੀ 11ਵੀਂ ਵਾਰ ਵਿੱਚ ਦਿੱਤੀ ਹੈ। ਉਸ ਵਿੱਚ ਸਤਿਗੁਰੂ ਜੀ ਤੋਂ ਵਰਸਾਏ ਜੋ ਸਿੱਖਾਂ ਦੇ ਨਾਵਾਂ ਦੀ ਵੰਡ ਹੈ, ਸੋ ਭਗਤ ਰਤਨਾਵਲੀ ਦੀ ਅਤੇ ਸੂਰਜ ਪ੍ਰਕਾਸ਼ ਦੀ ਆਪੋ ਵਿੱਚ ਕੁਝ ਭਿੰਨਤਾ ਰੱਖਦੀ ਹੈ। ਭਗਤ ਰਤਨਾਵਲੀ ਨੇ ਪਹਿਲੇ 9 ਸਿੱਖ ਗੁਰੂ ਨਾਨਕ ਦੇਵ ਜੀ ਦੇ ਦੱਸੇ ਹਨ। ਦੇਖੋ ਪੌੜੀ 15 ਸਤਰ ਚੌਥੀ, 5ਵੀਂ ਸਤਰ ਦੇ ਫਿਰਣਾ ਖਹਿਰਾ ਤੋਂ 15ਵੀਂ ਪੌੜੀ ਦੇ ਅਖੀਰ ਤੱਕ ਸਾਰੇ ਸਿੱਖ ਦੂਜੀ ਪਾਤਸ਼ਾਹੀ ਦੇ ਗਿਣੇ ਹਨ, ਬ੍ਰਾਹਮਣ ਜੋਤ ਰਸੋਈਏ ਤੱਕ। ਅੱਗੋਂ 16ਵੀਂ ਪੌੜੀ ਪ੍ਰਿਥੀ ਮਲ ਤੁਲਸਾ ਭਲਾ ਤੋਂ ਤੀਸਰੀ ਪਾਤਸ਼ਾਹੀ ਦੇ ਸਿੱਖ ਗਿਣੇ ਹਨ। ਅਸਾਂ ਨੇ ਇਹੋ ਵੰਡ ਭਗਤ ਰਤਨਾਵਲੀ ਵਾਲੀ ਸਹੀ ਲਿਤੀ ਹੈ। ਭਾਈ ਪਾਰੋ ਗੁਰੂ ਅੰਗਦ ਦੇਵ ਜੀ ਨੂੰ ਮਿਲਿਆ ਸੀ ਆਪਣੇ ਸੱਚਖੰਡ ਪਿਆਨੇ ਵੇਲੇ। ਆਪ ਨੇ ਭਾਈ ਪਾਰੋ ਨੂੰ ਤੀਸਰੇ ਸਤਿਗੁਰਾਂ ਦੇ ਸਪੁਰਦ ਕੀਤਾ ਸੀ। ਪਾਰੋ ਜੀ ਨੇ ਫਿਰ ਉਹਨਾਂ ਦੇ ਨਾਲ ਪ੍ਰੇਮ ਭਾਵਨਾ ਅਨਿਨ ਨਿਭਾਈ। ਇਸੇ ਤਰ੍ਹਾਂ ਜਾਪਦਾ ਹੈ ਕਿ ਲਾਲੋ ਡੱਲੇ ਦਾ ਵਾਸੀ ਵੀ ਦੂਸਰੀ ਪਾਤਸ਼ਾਹੀ ਦੇ ਵੇਲੇ ਪਾਰੋ ਦੇ ਸਤਸੰਗ ਵਿੱਚ ਆਇਆ ਅਤੇ ਤੀਸਰੇ ਪਾਤਸ਼ਾਹ ਦੇ ਸਮੇਂ ਸਿਰੇ ਚੜ੍ਹਿਆ। ਲਾਲੋ ਦਾ ਨਾਂ ਲਾਲੋ ਅਤੇ ਲਾਲੂ ਕਰਕੇ ਦੋਹਾਂ ਤਰ੍ਹਾਂ ਲਿਖਿਆ ਮਿਲਦਾ ਹੈ। ਫਿਰ ਪ੍ਰਸੰਗ ਵੀ ਦੋ ਤਰ੍ਹਾਂ ਦਾ ਲਿਖਿਆ ਮਿਲਦਾ ਹੈ। ਇੱਕ ਤਾਂ ਇਹ ਹੈ ਕਿ ਲਾਲੂ ਵੀ ਡੱਲੇ ਦਾ ਹੀ ਸੀ, ਪਾਰੋ ਦਾ ਪ੍ਰੇਮੀ ਸੀ, ਪਾਰੋ ਦੇ ਨਾਲ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਅਤੇ ਸਿੱਖੀ ਪ੍ਰਾਪਤ ਕਰਕੇ ਉੱਚਾ ਹੋਇਆ, ਗੁਰੂ ਕਾ ਅਤ ਪ੍ਰੇਮੀ ਹੋ ਗਿਆ ਅਤੇ ਗੁਰੂ ਜੀ ਨੇ ਅਤ ਮਿਹਰ ਕਰਕੇ ਤਾਰਿਆ। ਫਿਰ ਲੋਕਾਂ ਵਿੱਚ ਪ੍ਰਸਿੱਧ ਨਿਸ਼ਚਾ ਹੈ ਕਿ ਤੇਈਏ ਤਾਪ ਵਾਲਾ ਜੇ ਭਾਈ ਲਾਲੋ ਦੀ ਕਥਾ ਸੁਣੇ ਅਤੇ ਰੋਟੀ ਦੇਵੇ ਤਾਂ ਤਾਪ ਦੂਰ ਆਉਂਦਾ ਹੈ। ਲੋਕਾਂ ਵਿੱਚ ਪ੍ਰਸਿੱਧ ਕਥਾ ਐਂ ਹੈ, ਲਾਲੋ ਨੇ ਇੱਕ ਬਾਲਕੇ ਨੂੰ ਗੁਰੂ ਕੀ ਕੈਦ ਤੋਂ ਛੁਡਾਇਆ, ਪਰ ਮਗਰੋਂ ਪਤਾ ਲੱਗਾ ਇਹ ਤਾਂ ਤੇਈਆ ਤਾਪ ਹੈ। ਜਦੋਂ ਲਾਲੋ ਫਿਰ ਕੈਦ ਕਰਨ ਲੱਗਾ ਤਾਂ ਉਸਨੇ ਕਿਹਾ, ਜਿੱਥੇ ਤੇਰਾ ਨਾਮ ਲੈਣਗੇ ਮੈਂ ਟੁਰ ਜਾਵਾਂਗਾ, ਮੈਨੂੰ ਕੈਦ ਨਾ ਕਰ। ਤਦ ਤੋਂ ਇਹ ਕਥਾ ਕਰਨ ਦੀ ਲੋਕ ਵਾਰਤਾ ਤੁਰੀ ਹੈ ਅਤੇ ਹੁਣ ਤੱਕ ਪ੍ਰਸਿੱਧ ਹੈ। ਜਾਪਦਾ ਹੈ ਕਿ ਲਾਲੋ ਨੂੰ ਰਿੱਧ ਸਿੱਧ ਫੁਰ ਪਈ ਸੀ ਅਤੇ ਉਹ ਲੋਕਾਂ ਦੇ ਰੋਗ ਦੂਰ ਕਰਨ ਲਈ ਇਸ ਨੂੰ ਕਿਸੇ ਹੱਦ ਤੱਕ ਵਰਤ ਲਿਆ ਕਰਦਾ ਸੀ। ਇੱਕ ਪ੍ਰਸੰਗ ਲਾਲੋ ਦਾ ਇਤਨਾ ਹੀ ਹੈ ਕਿ ਉਹ ਡੱਲੇ ਦਾ ਵਾਸੀ ਸੀ, ਪਾਰੋ ਦਾ ਪ੍ਰੇਮੀ ਸੀ, ਸ਼ਾਹੂਕਾਰ ਦਾ ਪੁੱਤਰ ਸੀ, ਬਚਪਨ ਤੋਂ ਭਲਾ ਸੀ, ਗੁਰੂ ਸੰਘ ਵਿੱਚ ਆ ਕੇ ਪਰਉਪਕਾਰੀ ਹੋ ਗਿਆ, ਫਿਰ ਉਸ ਦੇ ਉਪਕਾਰ ਦੀ ਧਾਕ ਪੈ ਗਈ, ਗੁਰੂ ਪ੍ਰੇਮ ਕਰਕੇ ਹੋਮੇ ਜਿੱਤ ਗਿਆ ਅਤੇ ਗੁਰੂ ਮਿਹਰ ਨਾਲ ਪੂਰਨ ਪਦ 'ਤੇ ਪਹੁੰਚਾ। ਪਾਰੋ ਦੇ ਦੇਹਾਂਤ ਮਗਰੋਂ ਇਹ ਵੀ ਚੋਲਾ ਛੋੜ ਗਿਆ। ਉਸ ਸਮੇਂ ਡੱਲੇ ਵਿੱਚ ਸਿੱਖੀ ਦਾ ਪ੍ਰਚਾਰ ਬਹੁਤ ਸੀ, ਨਾਮੀ ਸਿੱਖਾਂ ਦੀ ਗਿਣਤੀ 72 ਤੱਕ ਦੱਸਦੇ ਹਨ। ਗੁਰੂ ਜੀ ਆਪ ਵੀ ਕਦੇ ਕਦੇ ਡੱਲੇ ਜਾਂਦੇ ਸਨ। ਹੋਰ ਵੀ ਸਿੱਖੀ ਦਾ ਪ੍ਰਚਾਰ ਤੇ ਸਮੇਂ ਬਹੁਤ ਹੋਇਆ, ਕੁਛ ਪ੍ਰਸੰਗ ਅੱਗੇ ਆਉਣਗੇ। ਇਹ ਪ੍ਰਸੰਗ ਕਿਸੇ ਤਰੀਕਾ ਸੰਮਤਾਂ ਦੇ ਕਰਮ ਵਿੱਚ ਨਹੀਂ ਮਿਲਦੇ, ਇਸ ਕਰਕੇ ਇੱਦਾਂ ਹੀ ਵਰਣਨ ਹੋਏ ਹਨ। 9ਵਾਂ ਹੈ ਮਹੇਸ਼ਾ। ਗੋਇੰਦਵਾਲ ਬਿਆਸਾਂ ਪਾਰ ਕਰਕੇ ਜਾਈਏ ਤਾਂ ਅਗੇਰੇ ਸੁਲਤਾਨਪੁਰ ਹੈ। ਇੱਥੇ ਇੱਕ ਮਹੇਸ਼ੇ ਨਾਮ ਦਾ ਸ਼ਾਹੂਕਾਰ ਵਪਾਰੀ ਰਹਿੰਦਾ ਸੀ। ਇਸ ਨੂੰ ਪਰਮਾਰਥ ਦਾ ਸ਼ੌਕ ਲੱਗ ਗਿਆ ਤਾਂ ਗੋਇੰਦਵਾਲ ਆਇਆ, ਲੰਗਰ ਦਾ ਪ੍ਰਸ਼ਾਦ ਛਕ ਕੇ ਚਰਨ ਸ਼ਰਨ ਹਾਜ਼ਰ ਹੋਇਆ। ਸਤਿਗੁਰੂ ਜੀ ਨੇ ਪੁੱਛਿਆ, ਭਾਈ ਕਿਸ ਅਰਥ ਆਇਓ? ਤਾਂ ਮਹੇਸ਼ੇ ਨੇ ਕਿਹਾ, ਮੈਂ ਭਵਸਾਗਰ ਤਰਨ ਅਰਥ ਆਇਆ ਹਾਂ, ਕਿਰਪਾ ਕਰਕੇ ਤਾਰ ਲਓ। ਗੁਰੂ ਜੀ ਮੁਸਕਰਾਏ ਅਤੇ ਬੋਲੇ, ਭਾਈ ਜਗਤ ਦੇ ਲੋਕ ਸੁੱਖ ਸੰਪਦਾ ਪੁੱਤਰ ਪਦਾਰਥ ਲਈ ਰੱਬ ਦੇ ਪਿਆਰਿਆਂ ਪਾਸ ਆਉਂਦੇ ਹਨ। ਕਲਿਆਣ ਅਰਥ ਕੋਈ ਵਿਰਲਾ ਅਤੇ ਤੇਰੀ ਬਾਬਤ ਤਾਂ ਸਾਨੂੰ ਜਾਪਦਾ ਹੈ ਕਿ ਤੇਰੀ ਸੰਪਦਾ ਨਸ਼ਟ ਹੋ ਜਾਣ ਵਾਲੀ ਹੈ। ਜੇ ਤੂੰ ਇੱਥੇ ਆਉਂਦਾ ਰਿਹਾ ਅਤੇ ਭਾਉ ਬਾਧਾ ਹਰਨੇ ਲਈ सत्संग करदा रहा तां फिर तैनू मंदा लगेगा कि मैं गुरु द्वारे कास नू आया। इसलिए भला है कि साढ़े पास सत्संग वास्ते ना आओ। उसने अर्ज की, मालक दाता जीओ, मैं तो शरण आ चुका हाँ, पदार्थ रहे या ना जो आप दी रजा। एक दिन पदार्थ छड़ने हन, जो वह पदार्थ सानू छड़ गए तां की आप अपने दरों खाली ना मोड़। सच्चा तन दे दो ते झूठे तो मैं हाथ धोते। इस चाल चलण दा बल आपने बख्शना। गुरु जी ने ऐसा दृढ़ निश्चा देख के सिर उते हाथ फेरिया, पिठ ते थापड़ा दिता अते नामदान बख्शिया। महेशा नाम लैके चाव ते रस विच आ गया। वो रस जो पदार्थां विच ना सुडिठा, लग गया काल विच ते काल विचों लग गया रंग नाम दा रंग। कुछ चिर मगरों धन संपदा नष्ट होण लगी, सन्ने सन्ने सब कुछ विनस गया, दाल रोटी दा गुजारा मसे रह गया। पर महेशा डोलिया नहीं, सुल्तानपुरे दे हिंदू मुसलमान लगे ठठे करन। देखो संत बन गया साजे, संपदा ही सारी गुआया जे, की लिया सू सिखी तार के, वडे वडेरियां दी ते अपनी कमाई सारी गुआ ली। पर महेशे दा मन डोलिया ना, ये ताव सहार जाना ते विश्वास दा ना डोलना एक भारी सिफत है सिदक दी अहलता ते परपक्ता है जो विरले नू प्राप्त होंदी है। ऐश्वर्ज वधे तां उस परमार्थ नू लगे रही दा है, घटे तां डोल खलोई दा है। गुरु मेहर नाल महेशा साबत कदम रहा। जद गुरु जी ने डिठा कि इसका बचन ते इसका विश्वास एक तुलना दे हन, तां एक दिन जद महेशा आया तां सतगुरु जी ने सिर ते मुड़ हाथ धरिया ते बचन कीता, महेशा माया आउणी जानी है, इस नाल हेठ लगवा मेल नहीं चाहिदा, इस दी वरतों उपरामता विच चाहिदी है। जो इस नू पा के इस नू त्याग विच वरत के सुख माणदा है वह सुखी है। तू गई दा शोक नहीं कीता, हुण मुड़ आई दा तेरे विच अहंकार नहीं होण लगा। सो विहार कार करी चल, मुड़ आवेगी ते तेरे हाथी सफल होवेगी। सो ऐसा ही होया, महेशा सुल्तानपुर विच फिर तनी हो गया। पर हुण मन तो हर तन विच मालामाल रहिंदा है ते हथ संसारी तन नू कमाउंदे ते वंड विला के सफलाउंदे रहिंदे हन। दसवां है शेख गोइंदवाल दी वसों वधदी गई, हर जात दे सिख आवसे, इक टब्बर शेखां दा भी आवसिया। मुसलमानी दा अभिमान ते राज मुसलमानी होण दा दावा सिर विच विशेष सी। इन्हां वालों कदे कदे कोई निक्की मोटी खेचल ही पहुँचिया करदी सी। गुरु के दरबार वालों सदा सहनशीलता ही होंदी सी। फिर ये दलेर होंदे गए, कई वार इन्हां दे लड़के खून तो पानी भरन गए, सिखां दे घड़ियां नूं गुलेलां मार के फोड़ देंदे। जद गुरु जी पास अर्ज होई तां आपने आग्या कीती कि सहारा करो, बदला ना लो, तुसी पानी लई मशकां बना लो। सिखां ने उस तरह कीती। हुण जद दाव लगे तां ओह खोरे लड़के मशक नूं कानियां ते लाए, नोकीले मूँह वाले तीर मार के छेक कर दिता करन। फिर अर्ज होई तां गुरु जी ने हुक्म दिता कि पित्तल तरामे दियां गागरां बनवा लवो। खोरे मुंडे गागरां नूं वटे मार के चिबे पा दिया करन। पर गुरु जी ने यह गल सुन के भी चुप तारी। जदों बहुत वेर शिकायत होई तां फरमाया, तुसी बदला ना विचारो, सहारे चलो, निरे सहारे विच ही ना रहो, खिमा विच वरतो। खिमा तारोगे तां सदा सहारी चलोगे। खिमा एक खड़ग है जो मारना नहीं पर सहना सिखाल दी है। जीव जो भुलां कर रहे हैं बेवस हैं, उन्होंने होमे भुला रही है, उन्होंने होंदे रोगी समझो, रोगी ते कादा गुस्सा। उच्ची नज़र करो, इन्हां वल ना तको, करता पुरख वल तको, हुक्म नू देखो, हुक्म विच वरतो, गुरमुख होवे हुक्म दी सार पछाण। उस समय सन्यासियां दे कई टोले तकड़े लठबाज तीरंदाज ते जोधे होंदे सन। दरियाओं पार तो एक ऐसा टोला उरार गोइंदवाल आ उतरिया। खूह ते सन्यासी नहा तो रहे सन के कुछ सिख पानी लैण आ गए। शेखां दे मुंडियां ने गुलेलां मारियां तां एक गुलेल सन्यासियां दे श्री महंत दी अख ते वजी, अख फिस गई। ये देख के सन्यासी तप उठे ते मुंडे नू मारिया, ऐसा क्यों मरी गया। ਇਸ ਪਰ ਦੁਵੱਲੀ ਲੜਾਈ ਹੋ ਪਈ। ਸ਼ੇਖ ਅਤੇ ਸੰਨਿਆਸੀ ਖੂਬ ਲੜੇ, ਦੁਵੱਲੀ ਕਈ ਮਾਰੇ ਗਏ। ਇਸ ਵੇਲੇ ਕਾਲੀ ਹਨੇਰੀ ਚੁੱਲ ਪਈ, ਦਿਸੇ ਕੁਛ ਨਾ। ਸ਼ੇਖ ਆਪਣੇ ਘਰੀ ਅਤੇ ਸੰਨਿਆਸੀ ਆਪਣੇ ਡੇਰੇ ਭੱਜ ਕੇ ਜਾ ਵੜੇ। ਉਧਰੋਂ ਲਾਹੌਰ ਵੱਲੋਂ ਕੋਈ ਫੌਜੀ ਦਸਤਾ ਆ ਗਿਆ, ਜੋ ਖੱਚਰਾਂ 'ਤੇ ਲਦਿਆ ਸ਼ਾਹੀ ਖਜ਼ਾਨਾ ਦਿੱਲੀ ਨੂੰ ਲਿਜਾ ਰਹੇ ਸਨ। ਹਨੇਰੀ ਡਾਢੀ ਸਖ਼ਤ ਅਤੇ ਕਾਲੀ ਬੋਲੀ ਸੀ। ਡਰ ਕੇ ਟੱਪਣ ਕੁੱਦਣ ਨਾਲ ਖੱਚਰਾਂ ਦੀ ਲਾਰ ਟੁੱਟ ਗਈ, ਕੋਈ ਕਿੱਧਰ ਅਤੇ ਕੋਈ ਕਿੱਧਰ ਨਸ ਟੁਰੀ। ਸਰਕਾਰੀ ਫੌਜੀਆਂ ਨੇ ਬੜੀ ਹਿੰਮਤ ਕੀਤੀ, ਖੱਚਰਾਂ ਸੰਭਾਲੀਆਂ, ਰੋਕੀਆਂ, ਇਕੱਠੀਆਂ ਕੀਤੀਆਂ, ਪਰ ਇੱਕ ਖੱਚਰ ਨਾ ਹੀ ਲੱਭੀ। ਹੁਣ ਜਦ ਹਨੇਰੀ ਹੱਟੀ ਅਤੇ ਸੋਝਲਾ ਹੋ ਗਿਆ ਤਾਂ ਉਹਨਾਂ ਨੇ ਸ਼ਹਿਰ ਵਿੱਚ ਭਾਲ ਕੀਤੀ, ਢੰਡੋਰਾ ਫਿਰਵਾਇਆ, ਪਰ ਖੱਚਰ ਨਾ ਮਿਲੀ। ਛੇਕੜ ਉਹਨਾਂ ਨੇ ਖਾਨਾ ਤਲਾਸ਼ੀ ਸ਼ੁਰੂ ਕੀਤੀ ਤਾਂ ਸਿਪਾਹੀਆਂ ਨੂੰ ਸ਼ੇਖਾਂ ਦੇ ਘਰ ਅੰਦਰੋਂ ਹਿਣ ਹਿਣਾਣ ਸੁਣਾਈ ਦਿੱਤੀ। ਇਸ ਘਰ ਵੜ ਕੇ ਤਲਾਸ਼ੀ ਲੈਣੀ ਚਾਹੀ ਤਾਂ ਸ਼ੇਖਾਂ ਨੇ ਰੋਕਿਆ ਕਿ ਜ਼ਨਾਨ ਖਾਨਾ ਹੈ ਅਤੇ ਅਸੀਂ ਪਰਦੇਦਾਰ ਹਾਂ, ਅਸਾਂ ਨੇ ਅੰਦਰ ਨਹੀਂ ਵੜਨ ਦੇਣਾ। ਇਸ ਪਰ ਕਸ਼ਮਕਸ਼ ਹੋ ਪਈ, ਸਿਪਾਹੀ ਮੱਲੋ ਮੱਲੀ ਅੰਦਰ ਵੜ ਗਏ, ਖੱਚਰ ਕੱਢ ਲਿਆਂਦੀ। ਸੋ ਸ਼ੇਖਾਂ ਦੇ ਸਿਰ ਅਪਰਾਧ ਲੱਗੇ ਦੋ, ਸੰਨਿਆਸੀਆਂ ਨੂੰ ਮਾਰਨ ਦੇ ਅਤੇ ਸਰਕਾਰੀ ਖਜ਼ਾਨਾ ਚੁਰਾਉਣ ਦੇ, ਅਤੇ ਨਾਲ ਹੀ ਸ਼ਹਿਰ ਵਾਸੀਆਂ ਨੇ ਆਪਣੇ ਅਤੇ ਸਖਤੀਆਂ ਦੇ ਹਾਲ ਦੱਸੇ। ਸੋ ਸਰਕਾਰ ਵੱਲੋਂ ਉਹਨਾਂ ਦੇ ਘਰ ਬਾਰ ਜ਼ਬਤ ਕੀਤੇ ਗਏ ਅਤੇ ਕਿਸੇ ਨੂੰ ਮੌਤ ਅਤੇ ਕਿਸੇ ਨੂੰ ਹੋਰ ਦੰਡ ਦਿੱਤੇ ਗਏ। ਜਦੋਂ ਗੁਰੂ ਜੀ ਨੂੰ ਸਾਰੀ ਗੱਲ ਸਿੱਖਾਂ ਸੁਣਾਈ ਕਿ ਸ਼ੇਖਾਂ ਨੇ ਕੀਤੇ ਦਾ ਫਲ ਪਾ ਲਿਆ ਹੈ, ਤਾਂ ਗੁਰੂ ਜੀ ਬੋਲੇ, ਭਾਈ ਇਹ ਤਾਂ ਠੀਕ ਹੈ ਕਿ ਬੁਰੇ ਕਰਮ ਦਾ ਫਲ ਬੁਰਾ ਹੁੰਦਾ ਹੈ। ਜੇ ਤੁਸੀਂ ਸਹਾਰੀ ਜਾਓ ਤਾਂ ਅਪਰਾਧੀ ਅੰਤ ਆਪਣੇ ਕੀਤੇ ਦਾ ਦੁੱਖ ਭਰਦਾ ਹੈ, ਪਰ ਸਾਨੂੰ ਇਹ ਵੀ ਨਹੀਂ ਸੋਚਣਾ ਚਾਹੀਦਾ ਅਤੇ ਬੁਰਿਆਂ ਦੇ ਦੰਡਤ ਹੋਣ 'ਤੇ ਖੁਸ਼ ਵੀ ਨਹੀਂ ਹੋਣਾ ਚਾਹੀਦਾ। ਸਾਨੂੰ ਹੁਕਮ ਦੀ ਸਿਆਣ ਲੋੜੀਏ, ਭੁੱਲਣ ਹਾਰ ਮਾਇਆ ਵੇੜੇ ਜੀਵਾਂ ਵੱਲ ਨਹੀਂ ਤੱਕਣਾ ਚਾਹੀਦਾ। ਇਹ ਹੋਮੇ ਦੇ ਗੁਬਾਰ ਵਿੱਚ ਹਨ, ਅਸੀਂ ਜਾਗਰਤ ਵਿੱਚ ਸਫ਼ਾ ਦੇਖ ਰਹੇ ਹਾਂ। ਸ਼ੇਖਾਂ ਨੂੰ ਮਿਲੇ ਦੰਡ 'ਤੇ ਜੋ ਵਰਤਾਓ ਗੁਰੂ ਜੀ ਨੇ ਕੀਤਾ, ਉਸਨੂੰ ਪੜ੍ਹ ਸੁਣ ਕੇ ਅਤਿਅੰਤ ਸ਼ਲਾਂਘਾ ਦਿਲ ਵਿੱਚ ਉਪਜਦੀ ਹੈ। ਫਿਰ ਕਈ ਸੋਹਣੇ ਸੱਜਣਾਂ ਦਾ ਉਸ ਉੱਤੇ ਅਮਲ ਕਰਨ ਨੂੰ ਵੀ ਜੀ ਕਰਾਉਂਦਾ ਹੈ। ਪਰ ਜਿਸ ਗੁਰੂ ਦੇ ਹਿਰਦੇ, ਜਿਸ ਅਸਲੀਅਤ ਵਿੱਚੋਂ ਇਹ ਸ਼ੈ ਉਪਜੀ, ਉਹ ਅਸਲੀਅਤ ਅਤ ਕੋਮਲਤਾ ਦੀ ਅਸਲੀ ਪਦਵੀ ਦੀ ਸ਼ੈ ਹੈ। ਉਹ ਅਸਲੀ ਖਿਆਲ, ਉਹ ਉੱਚ ਦ੍ਰਿਸ਼ਟੀ, ਉਹ ਕਮਾਲ ਦੀ ਅਸਲੀਅਤ ਹੈ, ਜਿਸ ਦੀ ਕੀਮਤ ਨਹੀਂ ਪਾਈ ਜਾ ਸਕਦੀ। ਸਹਿਨਸ਼ੀਲਤਾ, ਮਾਫ਼ੀ, ਖਿਮਾ ਉਸ ਤੋਂ ਉਰਲੀਆਂ ਸਿਫਤਾਂ ਸਨ। ਹਾਂਜੀ, ਉਹ ਅਸਲੀ ਖਿਆਲ, ਉਹ ਉੱਚ ਦ੍ਰਿਸ਼ਟੀ, ਉਹ ਕਮਾਲ ਦੀ ਅਸਲੀਅਤ ਹੈ, ਜਿਸ ਦੀ ਕੀਮਤ ਨਹੀਂ ਪਾਈ ਜਾ ਸਕਦੀ। ਸਹਿਨਸ਼ੀਲਤਾ, ਮਾਫ਼ੀ, ਖਿਮਾ ਉਸ ਤੋਂ ਉਰਲੀਆਂ ਸਿਫਤਾਂ ਹਨ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।